ਸੇਵਕ ਕਹਿੰਦੇ ਨੇ ਮਹਾਰਾਜ ਖਜ਼ਾਨਾ ਸੰਗਤ ਦਾ ਸੀ, ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਕਿਸੇ ਹੋਰ ਰੂਪ ਚ ਮਿਲੇਗਾ, ਤੇ ਮਿਲਿਆ ਹੀ ਹੋਇਆ ਤੁਹਾਡੀ ਕਿਰਪਾ ਨਾਲ। ਕੈਨੇਡਾ ਅਮਰੀਕਾ ਸਾਰੇ ਜਾ ਕੇ ਵੇਖਿਆ ਜਾਈਦਾ, ਉੱਥੇ ਸਾਡੇ ਗੋਰੇ ਰਾਜ ਕਰਕੇ ਗਏ ਨੇ ਹਿੰਦੁਸਤਾਨ ਉੱਤੇ, ਸਾਡੇ ਸਿੱਖ ਕੁਰਸੀ ਤੇ ਬੈਠੇ ਹੁੰਦੇ ਨੇ, ਹਜ਼ਾਰ ਹਜ਼ਾਰ ਗੋਰਾ ਉਹਨਾਂ ਦੇ ਨੌਕਰੀ ਕਰਦਾ। ਮਹਾਰਾਜ ਨੇ ਬੜੇ ਉੱਚੇ ਅਹੁਦੇ ਦਿੱਤੇ ਨੇ, ਇਹ ਮਰਦ ਦਾ ਹੀ ਖਜ਼ਾਨਾ ਆਨੰਦਪੁਰ ਦਿੱਤਾ, ਫਿਰ ਖਜ਼ਾਨੇ ਦਿੱਤੇ, ਫਿਰ ਗੁਰਮੁਖੋ ਮਾਤਾ ਦਿੱਤੀ, ਚਾਰ ਸਾਹਿਬਜ਼ਾਦੇ ਵੀ ਸਾਨੂੰ ਦਿੱਤੇ, ਸਿੱਖੀ ਵੀ ਦਿੱਤੀ, ਦਿੱਤਾ ਹੀ ਦਿੱਤਾ, ਸਾਥੋਂ ਕੁਛ ਨਹੀਂ ਲਿਆ, ਗੁਰੂ ਕੁਛ ਵੀ ਨਹੀਂ ਲਿਆ ਸੱਚੇ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਲੱਭਣਾ ਕੋਈ, ਪੰਜ ਸੀਸ ਦਿੱਤੇ, ਕਿੱਡੀ ਵੱਡੀ ਕਿਰਪਾ ਕੀਤੀ। ਦੁੱਖ ਝੱਲ ਲੈ ਸਰੀਰ ਉੱਤੇ ਸਾਰੇ, ਪੰਥ ਦੀਆਂ ਸੁੱਖਾਂ ਮੰਗੀਆਂ, ਤਮਾਮ ਦੁੱਖ ਤਨ ਉੱਤੇ ਝੱਲ ਗਏ, ਸਾਡੇ ਤੇ ਕਿਰਪਾ ਕੀਤੀ। ਪੰਜ ਪਿਆਰਿਆਂ ਦੇ ਸੀਸ ਧੜਾਂ ਤੋਂ ਵੱਖ ਕਰਕੇ ਫਿਰ ਧੜਾਂ ਨਾਲ ਜੋੜੇ। ਅੱਜ ਕੱਲ੍ਹ ਆ ਨਕਲਾਂ ਤੇ ਕਰਨ ਵਾਲੇ ਤੁਸੀਂ ਸਭ ਨੇ ਪੜ੍ਹਿਆ, ਹੋਰ ਤੇ ਸਾਰੀ ਨਕਲ ਕਰ ਲਈ ਵੀ ਘੋੜੇ ਤੇ ਵੀ ਸਵਾਰ ਹੋ ਗਏ, ਕਲਗੀ ਵੀ ਲਾ ਲਈ, ਬਸਤਰ ਵੀ ਪਾ ਲਏ, ਪਰ ਜਿਹੜੇ ਪੰਜ ਸੀਸ ਧੜਾਂ ਨਾਲੋਂ ਜੋੜ ਕੇ ਤੇ ਫਿਰ ਧੜਾਂ ਨਾਲ ਵੱਖ ਕਰਕੇ ਜੋੜੇ ਸੀ, ਉਹ ਗੁਰਮੁਖੋਂ ਨਕਲ ਕਿਹਨੇ ਕਰਨੀ? ਸਵਾਦ ਤੇ ਤਾਂ ਹੈ ਨਾ ਜੇ ਕੋਈ ਬੰਦਾ ਨਕਲ ਕਰੇ ਤੇ ਪੂਰੀ ਕਰੇ, ਇਹ ਥੋੜਾ ਹੁੰਦਾ ਵੀ ਇਕੱਲੇ ਕੱਪੜੇ ਪਾ ਲਏ ਤੇ ਬਸ ਉਦਾਂ ਦਾ ਭੇਸ ਬਣਾ ਲਿਆ, ਬਣ ਗਏ ਗੁਰੂ ਗੋਬਿੰਦ ਸਿੰਘ, ਏਦਾਂ ਨਹੀਂ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਗੁਰੂ ਹਮੇਸ਼ਾ ਕਿਰਪਾ ਕਰਦਾ, ਆਪਣੇ ਸਿੱਖ ਤੋਂ ਕੁਛ ਨਹੀਂ ਲੈਂਦਾ, ਸਿੱਖ ਨੂੰ ਸਭ ਕੁਛ ਬਖਸ਼ਿਸ਼ ਕਰਦਾ, ਕੁਛ ਵੀ ਸੱਚੇ ਪਾਤਸ਼ਾਹ ਆਪਣੇ ਸਿੱਖ ਤੋਂ ਲੁਕੋ ਕੇ ਨਹੀਂ ਰੱਖਦੇ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਮੇਰਾ ਬਣ ਤੇ ਸਹੀ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੂੰ ਇੱਕ ਵਾਰੀ ਮੇਰਾ ਬਣ ਕੇ ਵੇਖ।
ਜੇ ਤੂੰ ਮੇਰਾ ਹੋ ਜਾਵੇ ਸਭ ਜੱਗ ਤੇਰਾ ਹੋ ਜਾਊਗਾ, ਜੇ ਤੂੰ ਮੇਰਾ ਹੋ ਜਾਵੇ ਸਭ ਜੱਗ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ।
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਸਹਾਇਆ, ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਸਹਾਇਆ ਬੋਲੋ ਗੱਜ ਕੇ ਧਰਮ ਬਚਾਇਆ ਦਿੱਲੀ ਦੇ ਵੱਲ ਪਿਤਾ ਦਾ ਧਰਮ ਬਚਾਇਆ ਪੁੱਤਰ ਤੁਸਾਂ ਧਰਮ ਤੋਂ ਵਾਰ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰ ਫੇਰ ਵੀ ਸ਼ੁਕਰ ਮਨਾਇਆ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਸਿੱਖ ਤੋਂ ਲੈਂਦਾ ਨਹੀਂ ਕੁਛ ਸਤਿਗੁਰੂ ਉਹ ਹਨ ਜੋ ਦਿੰਦੇ ਹੀ ਨੇ ਆਪਣੇ ਸੇਵਕ ਨੂੰ ਬਖਸ਼ਿਸ਼ ਕਰਦੇ ਨੇ ਸਤ ਸੰਗਤ ਜੀ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਚੇਚਕ ਦੀ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਦੁੱਖ ਆਪ ਲੈ ਲਿਆ ਸੁੱਖਾਂ ਦੇ ਨਾਲ ਝੋਲੀਆਂ ਭਰ ਦਿੱਤੀਆਂ ਸਭ ਦੀਆਂ ਸੱਚਖੰਡ ਜਾਣ ਦਾ ਸਮਾਂ ਆ ਗਿਆ ਸਿੱਖ ਸੇਵਕ ਸਾਰੇ ਨੇਤਰਾਂ ਵਿੱਚ ਵੈਰਾਗ ਦਾ ਜਲ ਭਰ ਕੇ ਆਖਣ ਲੱਗੇ ਮਹਾਰਾਜ ਤੁਸੀਂ ਚੱਲੇ ਹੋ ਸਾਡਾ ਕੀ ਬਣੇਗਾ ਬਾਅਦ ਵਿੱਚ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਸ ਵੇਲੇ ਬਕਾਲੇ ਵੱਲ ਮੂੰਹ ਕਰਕੇ ਹੱਥ ਜੋੜੇ ਤੇ ਨਾਲ ਹੀ ਕਹਿਤਾ ਬਾਬਾ ਬਕਾਲੇ ਇੰਨਾ ਸ਼ਬਦ ਕਿਹਾ ਬਾਬਾ ਬਕਾਲੇ ਇਹ ਕਹਿ ਕੇ ਸੱਚਖੰਡ ਚਲੇ ਗਏ ਇਸ਼ਾਰਾ ਕਰ ਗਏ ਵੀ ਨੌਵਾਂ ਗੁਰੂ ਜਿਹੜਾ ਹੋਏਗਾ ਉਹ ਬਕਾਲੇ ਦੀ ਧਰਤੀ ਤੋਂ ਪ੍ਰਗਟ ਹੋਏਗਾ ਬਕਾਲੇ ਬੇਨਤੀ ਸੇਵਾਦਾਰਾਂ ਨੂੰ ਹੈ ਇਸ਼ਾਰੇ ਨਾਲ ਲੰਘਾਓ ਇਸ਼ਾਰੇ ਨਾਲ ਮੱਥਾ ਟਿਕਾਓ ਬੋਲਣਾ ਨਹੀਂ ਵੀ ਅੱਗੇ ਲੰਘ ਜਾਓ ਜਾਂ ਇੱਥੇ ਬਹਿ ਜਾਓ ਫਿਰ ਤੇ ਆਵਾਜ਼ ਬੜੀ ਹੋਏਗੀ ਇਸ਼ਾਰੇ ਨਾਲ ਮੱਥਾ ਟਿਕਾਓ ਇਸ਼ਾਰੇ ਨਾਲ ਅੱਗੇ ਲੰਘਾਓ ਕਿਰਪਾ ਕਰਕੇ ਥੋੜੀ ਜਿਹੀ ਇਕਾਗਰਤਾ ਬਣੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ ਸਾਰਾ ਪੰਡਾਲ ਤੁਹਾਡਾ ਭਰ ਗਿਆ ਜਦੋਂ ਮੈਂ ਆਇਆ ਮੈਂ ਬਾਹਰੋਂ ਗੱਡੀ ਚ ਵੇਖਿਆ ਮੈਂ ਕਿਹਾ ਬੜਾ ਵੱਡਾ ਐਤਕੀ ਇਹਨਾਂ ਨੇ ਪੰਡਾਲ ਲਾਇਆ ਜਦੋਂ ਪਹਿਲਾਂ ਆਏ ਸਾਂ ਉਦੋਂ ਐਡਾ ਪੰਡਾਲ ਨਹੀਂ ਸੀ ਐਤਕੀ ਬਹੁਤ ਵੱਡਾ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰੀਬਨ ਕਰੀਬਨ ਅੱਜ ਸਾਰਾ ਪੰਡਾਲ ਭਰਿਆ ਹੋਇਆ ਮਹਾਰਾਜ ਦੀ ਰਹਿਮਤ ਤੇ ਸੰਗਤੇ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ ਰੌਲਾ ਨਹੀਂ ਪਾਉਣਾ ਨਮਸਕਾਰ ਕਰਕੇ ਪਿਆਰ ਨਾਲ ਬੈਠੋ ਧਿਆਨ ਦੇਣਾ ਬਾਬਾ ਬਕਾਲੇ ਕਹਿ ਕੇ ਮਹਾਰਾਜ ਸੱਚਖੰਡ ਚਲੇ ਗਏ ਸੰਗਤ ਨੇ ਸੋਚਿਆ ਜਿਹੜਾ ਨੌਵਾਂ ਗੁਰੂ ਹੋਏਗਾ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏਗਾ ਤੇ ਉਸ ਵੇਲੇ ਜਿਹੜੇ ਸੋਢੀ ਸਨ ਪਤਾ ਸੀ ਵੀ ਗੱਦੀ ਤੇ ਸੋਢੀਆਂ ਕੋਲ ਆਉਣੀ ਹੈ
ਬਾਈ ਗੁਰੂ ਜਾ ਬੈਠੇ ਬਕਾਲੇ ਦੀ ਧਰਤੀ ਤੇ ਪਲੰਘੇ ਡਾਲੇ ਸਾਰਿਆਂ ਨੇ ਉਹਨਾਂ ਵਿੱਚੋਂ ਮੇਨ ਸੀ ਧੀਰਮੱਲ ਧੀਰਮੱਲ ਕੋਲ ਗੁਰੂ ਅਰਜਨ ਦੇਵ ਮਹਾਰਾਜ ਦਾ ਲਿਖਿਆ ਹੋਇਆ ਲਿਖਵਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ ਪੋਥੀ ਸਾਹਿਬ ਪਹਿਲਾ ਨਾਮ ਸੀ ਗੁਰੂ ਗ੍ਰੰਥ ਸਾਹਿਬ ਦਾ ਪੋਥੀ ਪਰਮੇਸ਼ਰ ਕਾ ਥਾਨ ਪੋਥੀ ਸਾਹਿਬ ਉਹਨੇ ਵੀ ਆਪਣਾ ਵੱਡਾ ਸਾਰਾ ਤੰਬੂ ਲਾ ਲਿਆ 21 ਹੋਰ ਸਨ ਟੋਟਲ 22 ਸਨ ਸਾਰੇ ਗੁਰੂ ਬਣ ਬੈਠੇ ਭੋਲੀ ਭਾਲੀ ਸੰਗਤ ਫਸ ਗਈ ਵੀ ਇੰਨੇ ਗੁਰੂ ਨੇ ਮੱਥਾ ਟੇਕੀਏ ਕਿਹਨੂੰ 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 ਸੀਸ ਨਵਾਵਾਂ ਗੁਰੂਆਂ ਦੇ ਵਗ ਫਿਰਦੇ ਇੱਥੇ ਤੇ ਗੁਰੂ ਬੜੇ ਬਣ ਬੈਠੇ ਨੇ ਕਿਹਨੂੰ ਕਿਹਨੂੰ ਮੱਥਾ ਟੇਕੀਏ ਹੁਣ ਹਾਲ ਸਾਡਾ ਵੀ ਇੱਦਾਂ ਦਾ ਹੀ ਆ ਇੱਧਰ ਗੁਰਦੁਆਰੇ ਮੱਥਾ ਟੇਕਣਾ ਫਿਰ ਝੰਡਾਂ ਤੇ ਵੀ ਮੱਥਾ ਟੇਕਣਾ ਫਿਰ ਮੜੀਆਂ ਮਸਾਣੀਆਂ ਉੱਤੇ ਕਬਰਾਂ ਉੱਤੇ ਹੁਣ ਤੇ ਬੜੀ ਮਿਹਰ ਹੈ ਸੱਚੇ ਪਾਤਸ਼ਾਹ ਦੀ ਵੱਡੇ ਵੱਡੇ ਸਕੂਲ ਬਣ ਗਏ ਨੇ ਮਹਾਰਾਜ ਕਿਰਪਾ ਕਰ ਦੇਣ ਬੱਚੇ ਪੜ੍ਹ ਲਿਖ ਗਏ ਨੇ ਸਾਇੰਸ ਬੜੀ ਤਰੱਕੀ ਕਰ ਗਈ ਹੈ ਕੰਪਿਊਟਰ ਦਾ ਯੁੱਗ ਆ ਗਿਆ ਹੋ ਸਕਦਾ ਪਿਛਲੇ ਭਰਮ ਭੁਲੇਖੇ ਕਰਮ ਕਾਂਡਾਂ ਵਿੱਚੋਂ ਅਸੀਂ ਨਿਕਲ ਜਾਈਏ ਮਹਾਰਾਜ ਕਿਰਪਾ ਕਰ ਦੇਣ ਪਰ ਵਿਰਲੇ ਵਿਰਲੇ ਨੇ ਨਿਕਲਣ ਵਾਲੇ ਬੜੇ ਲੋਕ ਕੈਨੇਡਾ ਅਮਰੀਕਾ ਵਿੱਚ ਚਲੇ ਗਏ ਆ ਉਹ ਅਜੇ ਤੱਕ ਤਰੱਕੀ ਨਹੀਂ ਕਰ ਸਕੇ ਮੈਂ ਕੈਨੇਡਾ ਵਿੱਚ ਸਾਂ ਟੋਰਾਂਟੋ ਉੱਥੇ ਬੜੀ ਲੰਬੀ ਲਿਸਟ ਆਈ ਘਰਾਂ ਚ ਜਾਣ ਦੀ 150-200 ਘਰ ਕਹਿੰਦੇ ਸਾਰੇ ਘਰਾਂ ਚ 2-2 ਮਿੰਟ ਚੱਲੋ ਮੈਂ ਸੋਚਿਆ ਕਈਆਂ ਨੂੰ ਘਰਾਂ ਚ ਜਾ ਕੇ ਬੇਨਤੀ ਕਰੀ ਦੀ ਅੰਮ੍ਰਿਤ ਛਕ ਲਓ ਮੰਨ ਜਾਂਦੇ ਆ ਵੀ ਚਲੋ ਦੀਵਾਨ ਲਾਉਣੇ ਜਾਣਾ ਦੇ ਨੇ ਟਾਈਮ ਹੁੰਦਾ ਸੀ 15-20 ਘਰ ਰੱਖ ਲੈਂਦੇ ਸਾਂ ਇੱਕ ਘਰ ਚ ਗਏ ਤੇ ਮਾਤਾ ਇੱਕ ਉੱਥੇ ਆਖਣ ਲੱਗੀ ਕਹਿੰਦੀ ਬਾਬਾ ਜੀ ਅਸੀਂ ਸਰੂਪ ਰੱਖੇ ਨੇ ਅਸੀਂ ਪਾਠ ਕਰਨ ਵਾਲਾ ਇੱਕ ਕਮਰਾ ਹੈ ਉਹਦੇ ਵਿੱਚ ਦਰਖਤ ਤੁਹਾਨੂੰ ਲੈ ਕੇ ਚੱਲਣਾ ਸੀ ਮੈਂ ਕਿਹਾ ਚਲੋ ਖਾਸ ਕਰਕੇ ਲੋਕਾਂ ਦੇ ਘਰਾਂ ਚ ਕਮਰੇ ਤੇ ਗੁਰੂ ਸਾਹਿਬ ਦੇ ਬਣਾਏ ਨੇ ਉੱਥੇ ਜਿਹੜੀ ਨੁੱਕਰ ਕਿਸੇ ਕੰਮ ਨਹੀਂ ਆਉਂਦੀ ਜੇ ਪੌੜੀ ਕੱਢਣੀ ਹੋਵੇ ਕੋਠੀ ਥੱਲੇ ਕੋਠੀ ਬਣਾਈ ਹੋਵੇ ਪੌੜੀ ਕੱਢਣ ਗਏ ਮਿਸਤਰੀ ਸਿੰਘ ਆਖੇ ਹੁਣ ਕੀ ਕਰੀਏ ਆਹ ਕਿਸ ਕੰਮ ਆਏਗਾ ਕਹਿਣਗੇ ਕੋਈ ਗੱਲ ਨੀ ਛੋਟਾ ਜਿਹਾ ਬੂਹਾ ਲਾ ਦੇ ਇਹਦੇ ਚ ਪਾਠ ਕਰ ਲਿਆ ਕਰਾਂਗੇ ਬੈਗ ਜਾਂ ਇਹ ਬਾਬੇ ਦਾ ਕਮਰਾ ਬਾਕੀ ਇਹਨਾਂ ਨੇ ਟੈਲੀਵਿਜ਼ਨ ਵਾਲੇ ਵੱਡੇ ਵੱਡੇ ਬਣਾਏ ਆ ਪਰ ਜਿੱਥੇ ਕਿਤੇ ਮਹਾਰਾਜ ਦਾ ਪੋਥੀ ਸਾਹਿਬ ਪਈਆਂ ਹੋਣ ਜਾਂ ਗੁਟਕੇ ਪਏ ਆ ਉਹ ਸਾਡੇ ਛੋਟੇ ਛੋਟੇ ਬਣਾਏ ਘਰ ਬਾਬੇ ਨਾਨਕ ਦਾ ਹੀ ਆ ਫਰਿੱਜ ਖੋਲ ਲਓ ਆਂਡਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਵਿੱਚ ਕਹਿਣ ਮਾਤਰ ਹੀ ਆ ਵੀ ਸਤਿਗੁਰਾਂ ਦਾ ਘਰ ਆ ਜੀ ਜੇ ਘਰ ਗੁਰੂ ਦਾ ਤੇਰੇ ਘਰ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਵੀ ਆਉਣੀਆਂ ਚਾਹੀਦੀਆਂ ਨੇ ਜੇ ਤੂੰ ਇਹ ਆਖਣਾ ਵੀ ਇਹ ਘਰ ਸਤਿਗੁਰਾਂ ਦਾ ਦਿੱਤਾ ਹੋਇਆ ਹੈ ਫਿਰ 3 ਵਜੇ ਤੇਰੇ ਘਰ ਵਿੱਚ ਨਲਕਾ ਖੜਕ ਜਾਣਾ ਚਾਹੀਦਾ ਵੀ ਸਿੰਘ ਉੱਠ ਪਏ ਨੇ ਪਤਾ ਲੱਗੇ ਗੁਰੂ ਕੇ ਸਿੱਖ ਨੇ ਫਿਰ ਪਤਾ ਲੱਗੇ ਨਾ ਵੀ ਹਾਂ ਇਹ ਗੁਰੂ ਦਾ ਘਰ ਆ ਏਦਾਂ ਨੀ ਭਾਈ ਕਹਿਣ ਨਾਲ ਥੋੜਾ ਗੱਲ ਬਣਦੀ ਹੈ ਕਈ ਤੇ ਸਾਰੇ ਹੀ ਜਾਂਦੇ ਆ ਉਹ ਕਹਿੰਦੀ ਬਾਬਾ ਜੀ ਬਣਾਏ ਆ ਮੈਂ ਇੱਥੇ ਕਮਰਾ ਜਰਾ ਵੇਖ ਲਓ ਮੈਂ ਗਿਆ ਉੱਪਰ ਗੁਟਕੇ ਪਏ 3-4 ਉਹਨੇ ਅੱਗੇ ਜੋਤ ਲਾਈ ਇੱਕ ਸਾਈਡ ਤੇ 5 ਇੱਟਾਂ ਵੀ ਪਈਆਂ ਉਹਦੇ ਚ ਪਾਲਕੀ ਨਿੱਕੀ ਜੀ ਬਣਾਈ 5 ਇੱਟਾਂ ਸਾਈਡ ਤੇ ਮੈਂ ਮਾਤਾ ਨੇ ਪੁੱਛਿਆ ਮੈਂ ਕਿਹਾ ਮਾਤਾ ਆਹ ਗੁਟਕੇ ਸਾਹਿਬ ਤੇ ਚੱਲ ਠੀਕ ਆ ਤੂੰ ਧੂਫ ਲਾਉਣੀ ਆ ਤੇ ਆਹ ਤੂੰ ਜਿਹੜੀਆਂ 5 ਇੱਟਾਂ ਰੱਖੀਆਂ ਨੇ ਇਹ ਕਿਉਂ ਕਹਿੰਦੀ ਬਾਬਾ ਜੀ ਇਹ ਮੈਂ ਕਿਹਾ ਇੱਟਾਂ ਜਿਹੜੀਆਂ ਨੇ ਇੰਡੀਆ ਦੀਆਂ ਲੱਗਦੀਆਂ ਨੇ ਇੱਥੋਂ ਵਾਲੀਆਂ ਤੇ ਹੈ ਨੀ ਵੀ ਇਹ ਇੱਟਾਂ ਤੇ ਇੰਡੀਆ ਦੀਆਂ ਨੇ ਕਹਿਣ ਲੱਗੀ ਹਾਂ ਉੱਥੋਂ ਹੀ ਆਈਆਂ ਨੇ ਮੈਂ ਕਿਹਾ ਕਿਵੇਂ ਕਹਿੰਦੀ ਅਸੀਂ ਇੱਕ ਸਿਆਣੇ ਕੋਲ ਗਏ ਬਾਬਾ ਜੀ ਘਰ ਚ ਬੜਾ ਕੰਮ ਖਰਾਬ ਰਹਿੰਦਾ ਕੋਈ ਕਿਰਪਾ ਕਰੋ ਸਿਆਣਿਆਂ ਕੋਲ ਜਾ ਕੇ ਆਪਾਂ ਇਹ ਜ਼ਿਆਦਾਤਰ ਲੋਕਾਂ ਦਾ ਅੱਜ ਸਵਾਲ ਇੱਕੋ ਹੀ ਆ ਆਉਂਦੀ ਮਾਇਆ ਬਹੁਤ ਆ ਜਾਂਦੀ ਪਤਾ ਨੀ ਕਿੱਥੇ ਬੜੇ ਲੋਕ ਪੁੱਛਦੇ ਨੇ ਕਈ ਲੋਕ ਮੈਨੂੰ ਵੀ ਵੇਖਣਗੇ ਵੀ ਚੱਲ ਬਾਬੇ ਨੇ ਇਹਨਾਂ ਨੂੰ ਪੁੱਛ ਲੈਂਦੇ ਆ ਬੜੇ ਪੁੱਛਣਗੇ ਸਿਆਣੇ ਵੀ ਹੋ ਮੈਂ ਕਈਆਂ ਨੂੰ ਬੇਨਤੀ ਕਰਨਾ ਹੁੰਦਾ ਔਰ ਕਮਲਿਆਂ ਦਾ ਹੀ ਟੋਲਾ ਸਾਰਾ ਸਿਆਣੇ ਵੀ ਉਹ ਨਾਲ ਕਹਿਣਗੇ ਵੀ ਕੀਰਤਨ ਵੀ ਕਰਦੇ ਨੇ ਪਤਾ ਨੀ ਓਦਾਂ ਵੀ ਉਹ ਕਹਿਣ ਲੱਗੀ ਅਸੀਂ ਬਾਬੇ ਕੋਲ ਗਏ ਉਹਨੂੰ ਆਖਿਆ ਬਾਬਾ ਜੀ ਘਰ ਚ ਖਤਰਾ ਬੜਾ ਹੈ ਮਾਇਆ ਆਉਂਦੀ ਬੜੀ ਹੈ ਜਾਂਦੀ ਪਤਾ ਨੀ ਕਿੱਧਰ ਨੂੰ ਹੁਣ ਲੋਕ ਇਹ ਚਾਹੁੰਦੇ ਆ ਵੀ ਬਾਬੇ ਕੀਰਤਨ ਕਰਨ ਦੇ ਨਾਲ ਨਾਲ ਮਨੀਮੀ ਵੀ ਕਰਨ ਸਾਡੇ ਘਰ ਦੇ ਮਨੀਮ ਵੀ ਬਣ ਜਾਣ ਵੀ ਇਹ ਵੀ ਹਿਸਾਬ ਕਿਤਾਬ ਰੱਖਣ ਮਾਇਆ ਆਉਂਦੀ ਜਾਂਦੀ ਪਤਾ ਨੀ ਕਿੱਧਰ ਨੂੰ ਘਰਾਂ ਚ ਕਾਪੀਆਂ ਲਾ ਲਓ ਖਰਚੇ ਤੇ ਇਨਕਮ ਲਿਖੀ ਚੱਲੋ ਆਪੇ ਹੀ ਪਤਾ ਲੱਗ ਜਾਣਾ ਵੀ ਆਉਂਦੀ ਕਿੱਧਰ ਨੂੰ ਆ ਜਾਂਦੀ ਕਿੱਧਰ ਨੂੰ ਆ, ਆਪੇ ਸਭ ਪਤਾ ਲੱਗ ਜਾਂਦਾ। ਉਹ ਕਹਿੰਦੀ ਬਾਬਾ ਜੀ ਅਸੀਂ ਗਏ ਬਾਬੇ ਸਿਆਣੇ ਕੋਲ, ਉਹਨੂੰ ਆਖਿਆ ਕੋਈ ਕਿਰਪਾ ਕਰੋ। ਉਹਨੇ ਆਖਿਆ ਵੀ ਤੁਹਾਡੇ ਪੀਰ ਆ ਉਹਦੀ ਜਗ੍ਹਾ ਬਣਾਓ। ਕਹਿੰਦੇ ਅਸੀਂ ਖੇਤ ਪੰਜ ਇੱਟਾਂ ਰੱਖੀਆਂ, ਪੰਜ ਇੱਟਾਂ ਤੇ ਜਗ੍ਹਾ ਬਣਾ ਦਿੱਤੀ, ਉੱਥੇ ਦੀਵਾ ਵੀਰਵਾਰ ਦੇ ਵੀਰਵਾਰ ਚ ਗਾਉਣ ਲੱਗ ਪਏ। ਕਹਿੰਦੀ ਮੇਰੇ ਮੁੰਡੇ ਦਾ ਰਿਸ਼ਤਾ ਹੋ ਗਿਆ ਬਾਹਰ ਕਨੇਡਾ ਦੀ ਲੜਕੀ ਨਾਲ, ਮੁੰਡਾ ਬਾਹਰ ਆ ਗਿਆ, ਫਿਰ ਹੌਲੀ ਹੌਲੀ ਅਸੀਂ ਵੀ ਦੋਵੇਂ ਜੀ ਆ ਗਏ, ਸਾਰਾ ਟੱਬਰ ਬਾਹਰ ਉੱਥੇ ਜਿੰਦਰੇ ਲੱਗ ਗਏ। ਸਾਲ ਦੋ ਸਾਲ ਰਹਿ ਕੇ ਫਿਰ ਗਏ ਇੰਡੀਆ, ਬਾਬੇ ਨੂੰ ਫਿਰ ਮਿਲੇ। ਅਸੀਂ ਆਖਿਆ ਬਾਬਾ ਜੀ ਅਸੀਂ ਤੇ ਕਨੇਡਾ ਤੁਰ ਗਏ ਹਾਂ ਤੇ ਹੁਣ ਫਿਰ ਬਾਬਾ ਜੀ ਦਾ ਕੀ ਕਰੀਏ ਜਿਹੜਾ ਤੁਸੀਂ ਪੀਰ ਬਾਬਾ ਬਣਾਇਆ ਸੀ। ਕਹਿੰਦੇ ਬਾਬਾ ਜੀ ਆਖਣ ਲੱਗੇ ਬੀਬੀ ਬਾਬੇ ਦੀ ਕਿਰਪਾ ਨਾਲ ਹੀ ਕਨੇਡਾ ਗਏ ਹੋ, ਦੀਵਾ ਕੈਂਸਲ ਨਾ ਕਰਿਓ, ਏਦਾਂ ਕਰੋ ਤੁਸੀਂ ਤੇ ਗਏ ਹੀ ਹੋ, ਬਾਬਾ ਜੀ ਨੂੰ ਵੀ ਨਾਲ ਹੀ ਲੈ ਜਾਓ ਕਨੇਡਾ। ਕਹਿੰਦੇ ਪੰਜੇ ਇੱਟਾਂ ਅਸੀਂ ਪੁੱਟ ਕੇ ਬੈਗ ਵਿੱਚ ਪਾ ਕੇ ਕਨੇਡਾ ਲੈ ਆਉਂਦੀਆਂ ਨੇ, ਪੰਜੇ ਇੱਟਾਂ ਇੱਥੇ ਰੱਖੀਆਂ ਨੇ, ਵੀਰਵਾਰ ਨੂੰ ਦੀਵਾ ਚ ਗਾਈ ਜਾਂਦੇ। ਹੁਣ ਵੇਖੋ ਲੋਕ ਕਨੇਡਾ ਤੱਕ ਵੀ ਚਲੇ ਗਏ ਆ, ਪਰ ਅਜੇ ਤੱਕ ਇਹਨਾਂ ਪੁਰਾਣੇ ਵਹਿਮਾਂ ਭਰਮਾਂ ਵਿੱਚੋਂ ਨਹੀਂ ਨਿਕਲ ਸਕੇ, ਅਜੇ ਵੀ ਉਸੇ ਜਾਲ ਵਿੱਚ ਫਸੇ ਹੋਏ। ਅਸਲ ਵਿੱਚ ਗਿਆਨ ਦੀ ਘਾਟ ਹੈ, ਪੜ੍ਹ ਲਿਖ ਵੀ ਗਏ ਫਿਰ ਵੀ ਕਈ ਇਸ ਚੱਕਰ ਚ ਪੈ ਜਾਂਦੇ। ਜੰਮੇ ਸਾਂ ਅਸੀਂ ਮਾਂ ਨੂੰ ਪਛਾਣਿਆ, ਫਿਰ ਪਿਤਾ ਨੂੰ ਪਛਾਣਿਆ, ਫਿਰ ਦਾਦਾ ਦਾਦੀ ਆ ਮੇਰੇ ਰਿਸ਼ਤੇਦਾਰ ਨੇ, ਏਦਾਂ ਹੀ ਮਰ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪਛਾਣ ਹੀ ਨਹੀਂ ਸਕਣਾ, ਸਭ ਨੂੰ ਪਛਾਣ ਲਿਆ, ਜ਼ਿੰਦਗੀ ਚ ਗੁਰੂ ਸਾਹਿਬ ਨੂੰ ਨਾ ਪਛਾਣ ਸਕੇ। ਬਹੁਤਾਤ ਉਹਨਾਂ ਲੋਕਾਂ ਦੀ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਕਾਗਜ਼ ਤੇ ਅੱਖਰ ਹੀ ਸਮਝਦੇ ਰਹੇ, ਬਸ ਸਾਰੀ ਜ਼ਿੰਦਗੀ ਨਾ ਪਛਾਣ ਸਕੇ। ਉਹ ਹਾਲ ਸਾਡਾ, ਮੰਨਦੇ ਜ਼ਰੂਰ ਆ ਪਰ ਉੱਤੋਂ ਉੱਤੋਂ ਗੁਰੂ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਤੇ ਸੰਗਤ ਜੀ 22 ਬਹਿ ਗਏ ਗੁਰੂ ਬਣ ਕੇ, ਲੋਕ ਕਈ ਸਾਰਿਆਂ ਨੂੰ ਹੀ ਮੱਥਾ ਟੇਕਿਆ ਕਰਨ, ਪਰ ਕਈ ਏਦਾਂ ਦੇ ਜਿਹੜੇ ਕੋਈ ਕਿਸੇ ਦਾ ਜਾ ਬਣਿਆ ਕੋਈ ਕਿਸੇ ਦਾ, ਕਈ ਜਿਹੜੇ ਬਾਹਲੇ ਬਹੁਤੇ ਪਿਆਰ ਵਾਲੇ ਸ਼ਰਧਾ ਵਾਲੇ ਸਿੱਖ ਸਾਨੂੰ ਵਾਪਸ ਹੀ ਮੁੜ ਗਏ ਕਿ ਨਹੀਂ ਇੰਨੇ। ਏਦਾਂ ਕਿਵੇਂ ਪਤਾ ਲੱਗੂ ਵੀ ਅਸਲੀ ਕਿਹੜਾ ਤੇ ਨਕਲੀ ਕਿਹੜਾ। ਫਿਰ ਗੁਰਮੁਖੋ ਖੇਡ ਵਰਤੀ, ਪਰਖ ਦਾ ਸਮਾਂ ਆਇਆ। ਫਿਰ ਕਿਉਂਕਿ ਝੂਠ ਦੀ ਦੁਕਾਨ ਜਿਹੜੀ ਆ ਉਹ ਬਹੁਤਾ ਚਿਰ ਨਹੀਂ ਚੱਲ ਸਕਦੀ। ਝੂਠ ਦੇ ਸਿਰ ਤੇ ਤੁਸੀਂ ਝੂਠ ਦੇ ਪੈਰ ਲਾ ਕੇ ਬਹੁਤਾ ਚਿਰ ਨਹੀਂ ਚੱਲ ਸਕੋਗੇ। ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਗੁਰਮੁਖੋ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਪੰਜ ਵਾਰੀ ਢਹਿ ਚੁੱਕੇ ਆ, ਪੰਜ ਵਾਰੀ ਬੇਅਦਬੀ ਹੋ ਚੁੱਕੀ ਅੱਜ ਤੋਂ ਪਹਿਲਾਂ, ਪੰਜ ਵਾਰੀ ਸਰੋਵਰ ਪੂਰੇ ਗਏ ਨੇ, ਪੰਜ ਵਾਰੀ ਲਾਸ਼ਾਂ ਦੇ ਢੇਰ ਲੱਗੇ ਨੇ ਉੱਥੇ, ਕਿੰਨੀਆਂ ਗੋਲੀਆਂ ਕਿੰਨੇ ਬੰਬ ਚੱਲੇ ਨੇ ਕੋਈ ਗਿਣਤੀ ਨਹੀਂ। ਪਰ ਇਹ ਦਰਬਾਰ ਸਾਹਿਬ ਹੀ ਆ ਜਿਹੜੀ ਗਿਣਤੀ ਵਧੀ ਨਹੀਂ, ਉੱਥੇ ਅੱਗੇ ਨਾਲੋਂ ਵੱਧ ਗਈ ਆ। ਵੱਧ ਗਿਆ ਕੰਮ, ਗਿਣਤੀ ਨਹੀਂ ਘਟੀ, ਉਦੋਂ ਵੀ ਵੱਧ ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕਣ ਵਾਲੀਆਂ ਨੇ, ਘਟਿਆ ਨਹੀਂ ਕੰਮ। ਕਿਉਂ? ਕਿਉਂਕਿ ਇਸ ਪੰਥ ਨੂੰ ਪੈਦਾ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਸਨ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉੱਜਲ ਪੰਥ ਗੁਰੂ ਨਾਨਕ ਸਾਹਿਬ ਚਲਾ ਕੇ ਗਏ ਨੇ। ਤੇ ਉਹ ਐਸੀਆਂ ਨੀਹਾਂ ਮਜ਼ਬੂਤ ਨੇ ਭਾਵੇਂ ਜੋ ਮਰਜ਼ੀ ਹੁੰਦਾ ਰਹੇ, ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੀ ਆ। ਇੱਥੇ ਤੇ ਅਜੇ ਕੋਈ ਭਾਣਾ ਏਦਾਂ ਦਾ ਵਰਤਿਆ ਨਹੀਂ, ਹੁਣੇ ਵੇਖ ਲਓ ਕਿਵੇਂ ਭੱਜਣੇ ਸ਼ੁਰੂ ਹੋ ਗਏ, ਹੁਣੇ ਦੌੜਾਂ ਲੱਗੀਆਂ ਹੋਈਆਂ। ਬਸ ਜੀ ਮਾਫ਼ ਕਰ ਦਿਓ, ਅਸੀਂ ਆ ਗਏ ਤੁਹਾਡੇ ਵੱਲ, ਪਾ ਦਿਓ ਸਰੋਪਾ, ਕਿਵੇਂ ਫਿਰ ਹੁਣ ਭੱਜਣਾ ਪਈਆਂ ਸਭ। ਹਾਲਾਂਕਿ ਕੋਈ ਗੱਲ ਤੇ ਨਹੀਂ ਹੋਈ ਏਡੀ ਵੱਡੀ, ਕੋਈ ਰੌਲਾ ਨਹੀਂ ਪਿਆ ਅਜੇ, ਪਰ ਦਿਨ ਰਾਤ ਫਰਕ ਪੈ ਰਿਹਾ, ਥੱਲੇ ਨੂੰ ਆ ਰਹੇ ਨੇ, ਖਤਰੇ ਪੈ ਗਏ। ਅੱਜ ਤੁਸੀਂ ਪੇਪਰ ਵਿੱਚ ਪੜ੍ਹਿਆ ਹੋਣਾ, ਕਹਿੰਦੇ ਨੇ ਬਾਬੇ ਨੇ ਸਾਰਾ ਕੁਝ ਆਪਣੇ ਮੁੰਡੇ ਦੇ ਨਾਲ ਲਵਾ ਦਿੱਤਾ। ਇਹ ਪਿੰਡਾਂ ਵਿੱਚ ਫਿਰਦੇ, ਇਹਨਾਂ ਨੂੰ ਪੁੱਛਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਦੇ ਹਰੀਸਾਂ ਦੇ ਕਰਦੇ ਹੋ, ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਨਾਂ ਕਿਤੇ ਇੱਕ ਖੁੱਡ ਜ਼ਮੀਨ ਦਾ ਵਿਖਾਓ, ਕਿਤੇ ਕਰਾਇਆ ਮਹਾਰਾਜ ਨੇ? ਚਾਰ ਸਾਹਿਬਜ਼ਾਦੇ ਸਨ, ਸਭ ਕੁਝ ਸਰਸਾ ਚ ਰੋੜ ਦਿੱਤਾ, ਆਪਣਾ ਥਾਲਾ ਪ੍ਰਸ਼ਾਦੇ ਦਾ ਸਿੰਘਾਂ ਨੂੰ ਫੜਾ ਦਿੰਦੇ ਸੀ ਮਹਾਰਾਜ। ਪਰ ਅੱਜ ਵੇਖਿਆ ਤੁਸੀਂ ਮੇਨ ਪ੍ਰਬੰਧਕ ਦਾ ਮਾਦ ਤੇ ਟਰੱਸਟ ਦਾ ਚੇਅਰਮੈਨ ਆਪਣਾ ਹੀ ਪੁੱਤਰ ਰੱਖੋ ਸਪਨਾ ਆਪਣਾ ਹੀ ਪੁੱਤਰ। ਇਹ ਤੁਸੀਂ ਸਭ ਨੇ ਪੜਿਆ ਬੁਖਲਾ ਗਏ ਤੇ ਸਾਡੇ ਸਾਹਮਣੇ ਆ। ਸਾਰੀ ਸਿੱਖ ਕੌਮ ਇੱਕ ਮੁੱਠ ਹੋ ਕੇ ਚੱਲੀ ਆ, ਇਸੇ ਗੱਲ ਦਾ ਨਤੀਜਾ। ਪਰ ਸੱਚੇ ਪਾਤਸ਼ਾਹ ਦੀਆਂ ਰੀਸਾਂ ਕਰਨੀਆਂ ਤੇ ਸੌਖੀਆਂ ਨੇ, ਉਹਨਾਂ ਵਰਗਾ ਤਿਆਗੀ ਕੌਣ ਬਣੇਗਾ, ਉਹਨਾਂ ਵਰਗਾ ਦਾਨੀ ਕੌਣ ਬਣੇਗਾ। ਆਪਣੇ ਪੁੱਤਰਾਂ ਦੇ ਨਾਂ ਜਾਇਦਾਦਾਂ ਨਹੀਂ ਲਵਾਈਆਂ, ਸਗੋਂ ਆਪਣੇ ਸਿੱਖਾਂ ਤੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ, ਸਭ ਕੁਛ ਵਾਰਿਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਤੇ ਮਾਣ ਹੋਣਾ ਚਾਹੀਦਾ ਪਿਆਰਿਓ। ਅਸੀਂ ਉਹਨਾਂ ਦੇ ਸਿੱਖ ਆ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖਿਆ। ਧਿਆਨ ਦੇਣਾ, 22 ਸਨ, 22 ਸਾਰੇ ਗੱਡੀਆਂ ਲਾ ਕੇ ਬਹਿ ਗਏ, ਕੋਈ ਇੱਧਰ ਨੂੰ, ਕੋਈ ਇੱਧਰ ਨੂੰ ਖਿੱਚਦਾ, ਕੋਈ ਇੱਧਰ ਨੂੰ ਖਿੱਚਦਾ, ਕੋਈ ਕਹਿੰਦਾ ਇੱਧਰ ਨੂੰ ਆ ਜਾਓ, ਆ ਸਾਡਾ ਗੁਰੂ ਪੂਰਾ। ਜਿਵੇਂ ਬਾਜ਼ਾਰ 'ਚ ਜਾਓ ਕੱਪੜੇ ਵਾਲੇ ਆਵਾਜ਼ਾਂ ਨਹੀਂ ਮਾਰਦੇ ਹੁੰਦੇ, ਬਾਹਰ ਖਿਲਾਰੇ ਹੁੰਦੇ ਨੇ ਉਹਨਾਂ ਨੇ, ਏਦਾਂ ਆਵਾਜ਼ਾਂ ਮਾਰਦੇ ਨੇ ਉਹਨਾਂ ਦੇ ਛੱਡੇ ਹੋਏ ਚਮਚੇ ਨੇ ਜਿਹੜੇ। ਇੱਥੇ ਵੀ ਕਈ ਬਣੇ ਹੋਏ ਨੇ ਚਮਚੇ, ਤੁਹਾਨੂੰ ਪਤਾ ਹੈ ਸਾਗ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ, ਰਾਇਤੇ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ, ਦਾਲ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਹੈ, ਚਮਚਾ ਇਕੱਲਾ ਹੀ ਸਾਰ ਦਿੰਦਾ। ਇਹ ਜਿਹੜੇ ਚਮਚੇ ਨੇ ਵਿਗੜੇ ਹੋਏ ਹੁੰਦੇ ਨੇ। ਫਿਰ ਕਰਨ ਵੀ ਕਿਉਂ ਨਾ, ਸੋਨੇ ਦੀਆਂ ਅੰਗੂਠੀਆਂ ਮਿਲਦੀਆਂ, ਫਿਰ ਇਹਨਾਂ ਨੇ ਪ੍ਰਚਾਰ ਕਰਨਾ ਹੀ ਹੁੰਦਾ। ਉਹ ਬਾਹਰ ਖਲੋਤੇ ਹੋਏ ਸੀ ਇਹਨਾਂ ਦੇ ਲੋਕ, ਉਹ ਆਪੋ ਆਪਣੇ ਗੁਰੂਆਂ ਵੱਲ ਖਿੱਚਦੇ ਨੇ, ਕੋਈ ਆਂਦਾ ਇੱਧਰ ਨੂੰ ਆ ਜਾਓ ਇਹ ਸਾਡੇ ਵਾਲਾ ਗੁਰੂ ਪੂਰਾ, ਕੋਈ ਕਹਿੰਦਾ ਇੱਧਰ ਨੂੰ ਆ ਜਾਓ। ਬੜੇ ਨੇ ਜਿਹੜੇ ਸੋਚਦੇ ਨੇ ਹੁਣ ਕੀ ਕਰੀਏ, ਜਾਈਏ ਤੇ ਜਾਈਏ ਕਿੱਥੇ। ਉਦੋਂ ਫਿਰ ਪਤਾ ਲੱਗਾ ਇਮਤਿਹਾਨ ਹੋ ਗਿਆ, ਕੁਦਰਤੀ ਖੇਡ ਵਰਤ ਗਈ, ਕੁਦਰਤੀ ਖੇਡ ਵਰਤੀ। ਮੱਖਣ ਸ਼ਾਹ ਲਵਾਣਾ ਬੜਾ ਸਿਦਕੀ ਸਿੱਖ, ਤਕੜਾ ਵਪਾਰੀ ਸੀ, ਸਤਿਗੁਰਾਂ ਦਾ ਸੇਵਕ ਸੀ। ਉਹ ਜਹਾਜ਼ ਲੈ ਕੇ, ਬੇੜਾ ਲੈ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ, ਉਹਨੇ ਸਮਾਨ ਲੈ ਕੇ ਆਉਣਾ, ਵਪਾਰੀ ਸੀ। ਇਸ ਵਾਰੀ ਬੇੜੇ ਤੇ ਸਵਾਰ ਹੋ ਕੇ ਵਪਾਰ ਕਰਨ ਗਿਆ, ਰਸਤੇ ਦੇ ਵਿੱਚ ਕੁਦਰਤੀ ਧਿਆਨ ਦੇਣਾ ਤੂਫਾਨ ਆ ਗਿਆ। ਤੂਫਾਨ ਆਉਣ ਤੋਂ ਬਾਅਦ ਸਤਸੰਗ ਜੀ ਉਹਦਾ ਬੇੜਾ ਡੁੱਬਣੋਂ ਤੇ ਬਚ ਗਿਆ, ਪਰ ਵਿੱਚ ਸਮੁੰਦਰ ਦੇ ਰੇਤ ਆ, ਰੇਤ ਦੇ ਬਰੇਤੀ ਬਰੇਤੇ ਦੇ ਇੱਕ ਟਿੱਬੇ ਤੇ ਚੜ ਗਿਆ। ਸਮੁੰਦਰ ਵਿੱਚ ਰੇਤ ਆ, ਉਹ ਨਾ ਅੱਗੇ ਹੋਵੇ ਨਾ ਪਿੱਛੇ ਹੋਵੇ, ਸਾਰੇ ਮਲਾਹ ਬੜਾ ਜ਼ੋਰ ਲਾਉਂਦੇ ਰਹੇ, ਨਾ ਗੱਲ ਬਣੀ। ਆਖਿਰਕਾਰ ਫਿਰ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ, ਕਹਿਣ ਲੱਗਾ ਧੰਨ ਗੁਰੂ ਤੇਗ, ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਅੱਠਵੇਂ ਗੁਰੂ ਨਾਨਕ ਪਾਤਸ਼ਾਹ, ਮੇਰਾ ਬੇੜਾ ਬੰਨੇ ਲੱਗ ਜਾਵੇ ਗੁਰੂ ਨਾਨਕ ਪਾਤਸ਼ਾਹ, ਤੁਹਾਡੀ ਗੱਦੀ ਤੇ ਜਿਹੜੇ ਵੀ ਸਤਿਗੁਰੂ ਬਿਰਾਜਮਾਨ ਨੇ ਮੈਂ ਉਹਨਾਂ ਦੇ ਚਰਨਾਂ 'ਚ 500 ਸੋਨੇ ਦੀ ਮੋਹਰ ਭੇਟ ਚੜਾਵਾਂਗਾ, ਮੇਰਾ ਬੇੜਾ ਬੰਨੇ ਲਾ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਸੇਵਕ ਨੇ, ਗੁਰਸਿੱਖ ਨੇ ਅਰਦਾਸ ਕੀਤੀ, ਮਹਾਰਾਜ ਦੀ ਕਿਰਪਾ ਦੇ ਨਾਲ ਉਹਦਾ ਫਸਿਆ ਹੋਇਆ ਬੇੜਾ ਜਿਹੜਾ ਬਿਲਕੁਲ ਠੀਕ ਚੱਲਣ ਲੱਗ ਪਿਆ, ਬਖਸ਼ਿਸ਼ ਹੋ ਗਈ। ਮੱਖਣ ਸ਼ਾਹ ਲਵਾਣਾ ਆਪਣਾ ਸਾਰਾ ਕਾਰੋਬਾਰ ਸਮੇਟ ਕੇ 500 ਸੋਨੇ ਦੀ ਮੋਹਰ ਲੈ ਕੇ, 250 ਹੋਰ ਗੁਰੂ ਘਰ ਦੇ ਸ਼ਰਧਾਲੂਆਂ ਦਾ ਜਥਾ ਲੈ ਕੇ, ਸਾਰਾ ਖਰਚਾ ਇਹਨੇ ਕੀਤਾ, ਸਾਰਾ ਖਰਚਾ ਓਟ ਲਿਆ। 250 ਤੋਂ ਵੀ ਵੱਧ ਸੇਵਾਦਾਰ ਹੋਰ ਸ਼ਰਧਾਲੂਆਂ ਨੂੰ ਨਾਲ ਲੈ ਕੇ ਮੱਖਣ ਸ਼ਾਹ ਲਵਾਣਾ ਉਹ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਕੀਰਤਪੁਰ ਸਾਹਿਬ ਆਇਆ, ਇੱਥੋਂ ਪਤਾ ਲੱਗਾ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚਖੰਡ ਚਲੇ ਗਏ ਨੇ। ਕਹਿੰਦੇ ਨੌਵੇਂ ਕੌਣ ਨੇ, ਜਾਂਦੇ ਜਾਂਦੇ ਕਹਿ ਗਏ ਨੇ ਬਾਬਾ ਬਕਾਲੇ। ਇਹ ਫਿਰ ਬਕਾਲੇ ਵੱਲ ਨੂੰ ਚਲਿਆ ਗਿਆ। ਜਦੋਂ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲਬਾਣਾ ਪਹੁੰਚਿਆ ਤੇ ਬੜਾ ਹੈਰਾਨ ਹੋਇਆ, ਉੱਥੇ ਇੱਕ ਨਹੀਂ ਦੋ ਨਹੀਂ ਇਕੱਠੇ 22 ਗੁਰੂ ਬੈਠੇ। 22 ਮੱਖਣ ਸ਼ਾਹ ਲਬਾਣਾ ਸੋਚਦਾ ਹੁਣ ਕਰਾਂ ਤੇ ਕੀ ਕਰਾਂ, ਸ਼ਰਧਾਵਾਨ ਬੜਾ ਸੀ ਪਰ ਸ਼ਰਧਾ ਸ਼ਰਧਾਲੂ ਅੰਧ ਵਿਸ਼ਵਾਸੀ ਨਾ ਬਣੇ। ਸਿੱਖ ਨੂੰ ਸ਼ੰਕਾ ਕਰਨਾ ਚਾਹੀਦਾ, ਜਗ੍ਹਾ ਜਗ੍ਹਾ ਤੇ ਮੱਥੇ ਨਹੀਂ ਟੇਕਣੇ ਚਾਹੀਦੇ। ਸਿੱਖ ਸ਼ੰਕਾਵਾਦੀ ਤੇ ਜ਼ਰੂਰ ਹੋਵੇ ਪਰ ਇਹ ਨਾ ਹੋਵੇ ਸਿੱਖ ਆਪਣੇ ਗੁਰੂ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇਹ ਨਾ ਹੋਵੇ ਕਿ ਸਿੱਖ ਗੁਰਬਾਣੀ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇੰਨਾ ਸ਼ੰਕਾਵਾਦੀ ਨਾ ਹੋਵੇ। ਹਿਰਦੇ ਦੇ ਤਲ ਤੋਂ ਹਿਰਦੇ ਤੋਂ ਸ਼ਰਧਾ ਪੈਦਾ ਹੁੰਦੀ ਹੈ, ਬੁੱਧੀ ਚੋਂ ਸ਼ੰਕਾ ਪੈਦਾ ਹੁੰਦਾ, ਬੁੱਧੀ ਨੂੰ ਉੱਚਾ ਨਾ ਉੱਠਣ ਦਿਓ ਤੇ ਹਿਰਦਾ ਕਿਤੇ ਸ਼ਰਧਾ ਤੇ ਬਣਾਵੇ ਪਰ ਅੰਧ ਵਿਸ਼ਵਾਸ ਨਾ ਬਣ ਜਾਏ। ਸ਼ਰਧਾ ਅੰਧ ਵਿਸ਼ਵਾਸ ਨਹੀਂ ਬਣਨੀ ਚਾਹੀਦੀ। ਮੇਰੀ ਬੇਨਤੀ ਪਹਿਰੇਦਾਰਾਂ ਦੇ ਚਰਨਾਂ 'ਚ, ਪੌਣੇ 11 ਵੱਜ ਗਏ, ਦਾਸ ਨੂੰ ਪੌਣੇ 2 ਘੰਟੇ ਹੋ ਚੱਲੇ ਨੇ ਹਾਜ਼ਰੀ ਭਰਦਿਆਂ, 2 ਘੰਟੇ ਦਾ ਦੀਵਾਨ ਹੁੰਦਾ ਤੇ ਅਜੇ ਤੱਕ ਸੰਗਤ ਮੱਥਾ ਟੇਕ ਰਹੀ ਹੈ। ਹੁਣ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਸੰਗਤ ਤੇ ਆਪੋ ਆਪਣੀ ਜਗ੍ਹਾ ਤੇ ਬੈਠੀ ਰਵੇ, ਸੰਗਤ ਨਾ ਕਿਰਪਾ ਕਰਕੇ ਉੱਠ ਉੱਠ ਕੇ ਅੱਗੇ ਆਵੇ। ਪਹਿਰੇਦਾਰ ਜਿਹੜੇ ਨੇ ਅੱਧ ਵਿਚਾਲੇ ਰਸਤਾ ਬੰਦ ਕਰਕੇ ਸੰਗਤ ਨੂੰ ਮੱਥਾ ਟਿਕਾ ਕੇ ਉੱਥੇ ਹੀ ਬਾਦੇ, ਹੁਣ ਜਿਹੜੇ 5-5, 10-10 ਆਉਣਗੇ ਉਹਨਾਂ ਨੂੰ ਉੱਥੇ ਅੱਧ ਵਿਚਾਲੇ ਬਿਠਾਈ ਚੱਲੋ, ਬਾਅਦ ਵਿੱਚ ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਸਾਰੇ ਅੱਗੇ ਆ ਕੇ ਮੱਥਾ ਟੇਕ ਲੈਣਗੇ। ਕਿਰਪਾ ਕਰਕੇ ਥੋੜਾ ਜਿਹਾ ਸਮਾਂ ਆਪਾਂ ਅੱਧਾ ਘੰਟਾ ਤੇ ਇਕਾਗਰਤਾ ਬਣਾ ਲਈਏ, ਵੱਧ ਤੋਂ ਵੱਧ ਅੱਧਾ ਘੰਟਾ ਲੱਗੇਗਾ ਬਸ। ਕਿਰਪਾ ਕਰਕੇ ਸੰਗਤ ਨੂੰ ਬੇਨਤੀ ਹੈ ਪਿਆਰ ਨਾਲ ਬਹਿ ਜਾਓ, ਧਿਆਨ ਦੇਣਾ ਸੰਗਤ ਜੀ, ਪਹਿਰੇਦਾਰਾਂ ਦੀ ਮੰਨਿਓ, ਜਿੱਥੇ ਬਿਠਾਉਂਦੇ ਨੇ ਉੱਥੇ ਹੀ ਬੈਠੋ, ਅੱਗੇ ਅੱਗੇ ਹੋ ਕੇ ਆ ਕੇ ਬੈਠਣ ਦੀ ਕੋਸ਼ਿਸ਼ ਨਾ ਕਰੋ। ਪਹਿਰੇਦਾਰ ਬੋਲਣ ਨਾ, ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਈ ਜਾਣ, ਜਿੱਥੇ ਜਗ੍ਹਾ ਮਿਲੇ ਪਿਆਰ ਵਿੱਚ ਬਹਿ ਜਾਓ। ਧਿਆਨ ਦੇਣਾ ਸੰਗਤ ਜੀ, ਇਕਾਗਰਤਾ ਬਣਾਓ। ਮੱਖਣ ਸ਼ਾਹ ਲਬਾਣੇ ਨੇ ਸੋਚਿਆ 22 ਨੇ, ਜਿੱਥੇ ਸ਼ਰਧਾਲੂ ਸੀ ਉੱਥੇ ਸਿਆਣਾ ਵੀ ਸੀ, ਇਹਨੇ ਫਿਰ ਸੋਚਿਆ ਵੀ 22 ਸਾਰੇ ਅਸਲੀ ਤੇ ਹੋ ਨਹੀਂ ਸਕਦੇ, 500 ਮੋਹਰ ਸੁੱਖਣ ਦਾ ਤੇ ਮੇਰਾ ਬੇੜਾ ਬੰਨੇ ਲੱਗਣ ਦਾ ਮੈਨੂੰ ਪਤਾ ਜਾਂ ਗੁਰੂ ਨੂੰ ਪਤਾ, ਜਿਹਨੇ ਬੇੜਾ ਬੰਨੇ ਲਾਇਆ ਹੋਰ ਕਿਸੇ ਨੂੰ ਮੈਂ ਦੱਸਿਆ ਨਹੀਂ। ਕਹਿੰਦਾ 5-5 ਮੋਹਰਾਂ ਮੱਥਾ ਟੇਕੀ ਜਾਣਾ, ਜਿਹੜਾ ਅਸਲੀ ਹੋਏਗਾ ਆਪੇ 500 ਮੰਗ ਲਏਗਾ, ਉਹਨੂੰ ਤੇ ਪਤਾ ਹੀ ਹੋਏਗਾ ਨਾ, ਉਹ ਤੇ ਗੁਰੂ ਤੇ ਅੰਤਰਜਾਮੀ ਹੋਏਗਾ। ਮੱਖਣ ਸ਼ਾਹ ਲਬਾਣੇ ਨੇ ਸਾਰਿਆਂ ਨੂੰ 5-5 ਮੋਹਰਾਂ ਮੱਥਾ ਟੇਕੀਆਂ, ਕੋਈ ਆਸ਼ੀਰਵਾਦ ਦਵੇ, ਕੋਈ ਸਿਰਪਾਓ ਦਵੇ, ਕੋਈ ਦੇਗ ਦਵੇ, ਕੋਈ ਵੱਡੇ ਵੱਡੇ ਵਰ ਦੇਵੇ। 5 ਮੋਹਰਾਂ ਵੀ ਬੜੀਆਂ ਹੁੰਦੀਆਂ ਸੀ ਸੋਨੇ ਦੀਆਂ ਉਸ ਵੇਲੇ 'ਚ, ਪਰ ਮਨ ਦੀ ਗੱਲ ਕਿਸੇ ਨੇ ਨਾ ਦੱਸੀ। ਮੱਖਣ ਸ਼ਾਹ ਲਬਾਣਾ ਬੜਾ ਦੁਖੀ ਹੋਇਆ, ਕਹਿਣ ਲੱਗਾ ਇਹਨਾਂ ਵਿੱਚ ਸੱਚਾ ਇੱਕ ਵੀ ਨਹੀਂ, ਕਿਸੇ ਨੇ ਮਨ ਦੀ ਗੱਲ ਨਹੀਂ ਦੱਸੀ, 22 ਬੈਠੇ ਆ, ਆਪਣੇ ਡੇਰੇ ਵਾਪਸ ਮੁੜ ਆਇਆ, ਪਿੰਡ ਵਸ ਗਿਆ ਸੀ, ਇੰਨੇ ਤੰਬੂ ਲੱਗੇ ਹੋਏ ਸੀ, 250 ਪਰਿਵਾਰ ਇਹਦੇ ਨਾਲ ਸੀ, ਤਕੜਾ ਸੀ ਮੱਖਣ ਸ਼ਾਹ। ਹੁਣ ਬੜਾ ਦੁਖੀ ਆ, ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਕਿਵੇਂ ਪਤਾ ਲੱਗੇ ਇਹ 22 ਦੇ 22 ਨਕਲੀ ਨੇ, ਇਹਨਾਂ ਵਿੱਚੋਂ ਮੇਰੇ ਮਨ ਦੀ ਗੱਲ ਨਹੀਂ ਕਿਸੇ ਨੇ ਦੱਸੀ। ਬਚਨ ਸੁਣ ਕੇ ਦਰਸ਼ਨ ਕਰਕੇ ਮਨ ਸ਼ਾਂਤ ਨਹੀਂ ਹੋਇਆ, ਆਨੰਦ ਨਹੀਂ ਆਇਆ, ਰਸ ਨਹੀਂ ਆਇਆ, ਕਿਵੇਂ ਹੁਣ ਦੱਸਣ ਵੀ ਕਿਵੇਂ, ਕੱਚੇ ਸੀ ਸਾਰੇ। ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਜਾਣੇ, ਸਤਿਗੁਰ ਬਾਜੋ ਜੋ ਜੀ। ਕੌਣ ਦੱਸੇ
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਮੱਖਣ ਸ਼ਾਹ ਕਹਿੰਦਾ
ਮੇਰੇ ਸਤਿਗੁਰੂ ਤੇ ਪੂਰੇ ਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਜਿਹੜਾ ਹੋਏਗਾ ਉਹ ਦਿਲ ਦੀ ਜਾਣੇਗਾ
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ ਮੇਰਾ ਅੰਤਰ ਜਾਣੀ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ ਮੇਰਾ ਅੰਤਰ ਜਾਣੀ ਗੁਰੂ ਮੇਰਾ ਅੰਤਰ ਜਾਣੀ ਅੰਤਰ ਜਾਣੀ ਅੰਤਰ ਜਾਣੀ ਗੁਰੂ ਮੇਰਾ ਅੰਤਰ ਜਾਣੀ
ਮੇਰੇ ਸੱਚੇ ਪਾਤਸ਼ਾਹ ਇਹ ਗੁਰੂ ਬਣੇ ਬੈਠੇ ਆ ਇਹਨਾਂ ਚ ਪੂਰਾ ਕੋਈ ਨੀ ਆਪੇ ਬਣੇ ਗੁਰੂ ਨੇ ਸਾਰੇ ਬਖਸ਼ਿਸ਼ ਨਹੀਂ ਕਿਸੇ ਉੱਤੇ ਕਿਰਪਾ ਨਹੀਂ ਹੋਈ ਪਛਾਣ ਲਿਆ ਇਹਨਾਂ ਚੋਂ ਪੂਰਾ ਨਹੀਂ ਕੋਈ ਨਕਲੀ ਨੇ ਸਾਰੇ ਜਿਹੜੇ ਗੁਰਮੁਖ ਨੇ ਗਿਆਨਵਾਨ ਨੇ ਉਹ ਪਛਾਣ ਲੈਂਦੇ ਨੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ ਉਹ ਬਾਣੀ ਦੀ ਕਸਵੱਟੀ ਲਾ ਕੇ ਵੇਖਦੇ ਨੇ ਉਹਨਾਂ ਨੂੰ ਗੁਰਮੁਖਾਂ ਦਾ ਤੇ ਮਨਮੁਖਾਂ ਦਾ ਪਤਾ ਲੱਗ ਜਾਂਦਾ ਦਾਸ ਹਮੇਸ਼ਾ ਅਰਜ ਕਰਦਾ ਹੁੰਦਾ ਗੁਰਮੁਖੋ ਰੰਗ ਕਾਂ ਤੇ ਕੋਇਲ ਦਾ ਇੱਕੋ ਜਿਹਾ ਹੀ ਹੁੰਦਾ ਪਰ ਬੋਲਣ ਤੋਂ ਪਤਾ ਲੱਗ ਜਾਂਦਾ ਧਿਆਨ ਦੇਣਾ ਕੋਇਲ ਨੂੰ ਆਖਣ ਮਿੱਠੀ ਬੋਲੀ ਕਾਂ ਆਖਣ ਕੰਨ ਖਾਵਣ ਕਾਂ ਵੀ ਕਾਲਾ ਕੋਇਲ ਵੀ ਕਾਲੀ ਦੋਵੇਂ ਪੰਛੀ ਜਾਤ ਸਦਾਵਣ ਕਹਿੰਦੇ ਹੈ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ ਵੀ ਪੰਛੀ ਕੋਇਲ ਨੂੰ ਆਖਣਗੇ ਮਿੱਠੀ ਬੋਲੀ ਹੈ ਕਾਂ ਬੋਲੇ ਆਖਣਗੇ ਕਾਂ ਕਾਂ ਕਰਦਾ ਇਹਨੂੰ ਵੱਟਾ ਮਾਰੋ ਕਿੱਥੇ ਰੌਲਾ ਪਾਇਆ ਇਹਨੇ ਫਰਕ ਕਿਉਂ ਵੇ ਇੰਨਾ ਕਹਿੰਦੇ ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ ਜੱਗ ਤੋਂ ਹੋਇਆ ਕਾਂ ਨੂੰ ਪੱਥਰ ਤਾਂ ਪੈਂਦੇ ਨੇ ਕਾਂ ਨੂੰ ਗਾਲਾਂ ਤਾਂ ਪੈਂਦੀਆਂ ਨੇ ਕਿਉਂਕਿ ਕਾਂ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਪ੍ਰੀਤਮ ਦੇ ਵਿਰਹਾਂ ਵਿੱਚ ਗਾਵੇ ਕੋਇਲ ਸੋਭਾ ਪਾਵਣ ਕਹਿੰਦੇ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਬੋਲਦੀ ਆ ਤਾਂ ਕਰਕੇ ਸੋਹਣੀ ਲੱਗਦੀ ਆ ਰੰਗ ਦੋਵਾਂ ਦੇ ਕਾਲੇ ਹੀ ਨੇ ਪਰ ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਭਾਈ ਗੁਰਦਾਸ ਜੀ ਵੀ ਮੋਹਰ ਲਾਉਂਦੇ ਨੇ ਇਸ ਗੱਲ ਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨ ਦੇਣਾ ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੇ ਪਾਈਏ ਤੋ ਸਵਾਦ ਰਸ ਰਸ ਨਾਂ ਕੈ ਚਖੀਏ ਚੂਨ ਦਾ ਅਰਥ ਗੁਰਮੁਖ ਪਿਆਰੇ ਗੁਰਮੁਖੋ ਆਟਾ ਵੀ ਕਰਦੇ ਨੇ ਚੂਨਾ ਵੀ ਕਈ ਕਰਦੇ ਨੇ ਵੇਖਣ ਨੂੰ ਧਿਆਨ ਦੇਣਾ ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ ਪਰ ਜਦੋਂ ਕਦੇ ਜੀਭ ਤੇ ਰੱਖੋ ਪਤਾ ਲੱਗ ਜਾਂਦਾ ਚੂਨਾ ਤੇ ਖੰਡ ਚਿੱਟੇ ਹੀ ਨੇ ਦੋਵੇਂ ਜੀਭ ਤੇ ਰੱਖੋ ਤੇ ਪਤਾ ਲੱਗ ਜਾਂਦਾ ਵੀ ਖੰਡ ਕਿਹੜੀ ਆ ਤੇ ਚੂਨਾ ਕਿਹੜਾ आटा केड़ा वेखन नू इको जे भाई गुरदास जी दूजा प्रमाण देंदे ने जैसे पीत बरन ही हेमर पीतर होए जानी है महत पार खद अगर रखी है कहंदे ने सोना ते पितल वेखन नू इको जे ही ने रंग सोने ते पितल दा इको जे ही हुंदा जदों किसे पारखू कोल रखोगे उन्हें दस देना है कई बड़े चौड़े होए फिरनगे मैनू ते बड़ी सोहनी मुंदरी पाई है विचोलगिरी दी तोले दी जदों कदे रखदे ने जिहड़ा पारखू होवे उह दसदा भी अद्धा ते खोटी है विच अद्धी ते नकली है क्योंकि असी लोक ते रंग वेखने आ गल्लां सानू असल दी पछाण नहीं सानू ये पता नहीं लगता भी सोना किन्ना है ते पितल किन्ना है पर पारखू कोल रख दे उहने दस देना है इहदे विच सोना किन्ना है ते पितल किन्ना है आम आदमी नहीं दस सकता हर एक नहीं दस सकता भाई गुरदास जी कहंदे ने पारखू कोल जाओगे पता लग जाना है ते तीजा प्रमाण देंदे ने जैसे कौआ कोकिला है दोनों खग श्याम तन जानी है अशुभ शुभ शब्द सो भाखी है आ कां ते कोयल दी गल कीती है कहंदे कां ते कोयल दा रंग इक्को जिहा है पर जदों बोलणगे पता लग जाना जे कोई बाहरले देश चों आया होवे जिन्ने ना ते कदे कां वेख्या होवे ना कोयल वेखी होवे ਉਹ ਕੋਇਲ ਨੂੰ ਸੁਣ ਲਵੇ ਕਿਤੇ ਬੋਲਦੀ ਨੂੰ ਬਾਗ ਚ ਉਹਨੇ ਤੇ ਆਖਣਾ ਹੀ ਹੈ ਵੀ ਕਿੰਨੀ ਸੋਹਣੀ ਆਵਾਜ਼ ਆ ਇਹਦੀ ਵਿਚਾਰਾ ਭੋਲਾ ਭਾਲਾ ਬਾਅਦ ਚ ਕਾਂ ਲੱਭ ਲਵੇ ਵੇਖੇ ਤੇ ਉਹ ਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਲਵੇ ਵੀ ਜੇ ਕੋਇਲ ਇੰਨਾ ਸੋਹਣਾ ਗਾਉਂਦੀ ਹੈ ਤੇ ਉਦੋਂ ਵੀ ਵੱਧ ਵੱਟ ਕੱਢਦਾ ਹੋਣਾ ਜਿਹੜਾ ਅਣਜਾਣ ਆ ਉਹਨੂੰ ਕੀ ਪਤਾ ਵੀ ਜੇ ਕੋਇਲ ਇੰਨੀ ਸੋਹਣੀ ਬੋਲਦੀ ਆ ਤੇ ਇਹ ਕਾਂ ਵੱਡਾ ਹੈ ਤੇ ਉਦੋਂ ਵੱਧ ਵੱਟ ਕੱਢਦਾ ਹੋਣਾ ਪਰ ਜਦੋਂ ਕਹਿੰਦੇ ਕਾਂ ਨੇ ਬੋਲਣਾ ਹੈ ਉੱਥੇ ਹੀ ਪਤਾ ਲੱਗ ਜਾਣਾ ਹੈ ਵੀ ਕਾਂ ਤੇ ਕੋਇਲ ਵਿੱਚ ਕਿੱਡਾ ਵੱਡਾ ਅੰਤਰ ਆ ਰੰਗ ਹੀ ਇੱਕੋ ਜਿਹੇ ਨੇ ਦੋਨਾਂ ਦੇ ਰੰਗ ਹੀ ਕਾਲੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖਣ ਨੂੰ ਦੋਵੇਂ ਕਾਲੇ ਨੇ ਪਰ ਬੋਲਣ ਤੇ ਪਤਾ ਲੱਗ ਜਾਂਦਾ ਜੈਸੇ ਕਊਆ ਕੋਕਿਲਾ ਹੈ ਦੋਨੋਂ ਖਗ ਸਿਆਮ ਤਨ ਜਾਨੀ ਹੈ ਅਸ਼ੁਭ ਸ਼ੁਭ ਸ਼ਬਦ ਸੋ ਭਾਖੀ ਹੈ ਲਾਸਟ ਪੰਕਤੀ ਵਿੱਚ ਕਹਿੰਦੇ ਨੇ ਤੈਸੇ ਹੀ ਅਸਾਧ ਸਾਧ ਚੇਹਨ ਕੈ ਸਮਾਨ ਹੋਤ ਕਰਨੀ ਕਰਤੂਤ ਲਗ ਲਛਨ ਕੈ ਲਖੀਐ ਕਹਿੰਦੇ ਨੇ ਸਾਧ ਤੇ ਅਸਾਧ ਸਾਧ ਹੋ ਗਿਆ ਅਸਲੀ ਐੜਾ ਅੱਗੇ ਲਾ ਦਿਓ ਅਸਾਧ ਹੋ ਗਿਆ ਨਕਲੀ ਸੰਤ ਅਸਲੀ ਹੈ ਐੜਾ ਲਾ ਦਿਓ ਅਸੰਤ ਉਹ ਨਕਲੀ ਬਣ ਜਾਂਦਾ ਕਹਿੰਦੇ ਨੇ ਸਾਧ ਤੇ ਅਸਾਧ ਵੇਖਣ ਨੂੰ ਇੱਕੋ ਜਿਹਾ ਹੀ ਨੇ ਭੇਖ ਇੱਕੋ ਜਿਹਾ ਹੀ ਆ ਪਰ ਕਰਨੀ ਕਰਤੂਤ ਲੱਗ ਲੱਛਣ ਕਹਿ ਲਾਖੀਐ ਕਹਿੰਦੇ ਸਾਧੂਆਂ ਦੀਆਂ ਕਰਨੀਆਂ ਤੋਂ ਤੇ ਮਨਮੁੱਖਾਂ ਦੀਆਂ ਕਰਤੂਤਾਂ ਤੋਂ ਪਤਾ ਉਹਨਾਂ ਦਾ ਵੀ ਲੱਗ ਜਾਂਦਾ ਆਖੋ ਸਤਨਾਮ ਪਤਾ ਉਹਨਾਂ ਦਾ ਵੀ ਲੱਗ ਜਾਂਦਾ ਵੀ ਅਸਲੀ ਕੌਣ ਹੈ ਤੇ ਨਕਲੀ ਕੌਣ ਪਤਾ ਲੱਗ ਜਾਂਦਾ ਉੱਥੇ ਮੱਖਣ ਸ਼ਾਹ ਲਵਾਣੇ ਨੇ ਹੁਣ ਵੇਖਿਆ ਮਹਾਰਾਜ ਆਪੇ ਕਿਰਪਾ ਕਰੋ ਕਿਵੇਂ ਪਤਾ ਲੱਗੇ ਅਸਲੀ ਨਕਲੀ ਦਾ ਪੰਜ ਪੰਜ ਮੋਹਰਾਂ ਸਭ ਅੱਗੇ ਰੱਖੀਆਂ ਦਿਲ ਦੀ ਕਿਸੇ ਨੇ ਜਾਣੀ ਨਾ ਫਿਰ ਉਹਨੇ ਆਪਣੇ ਸੇਵਾਦਾਰ ਨਾਲ ਦੇ ਭੇਜੇ ਕਹਿੰਦੇ ਵੇਖ ਕੇ ਆਓ ਇੱਥੇ ਕੋਈ ਹੋਰ ਵੀ ਨਾ ਬੈਠਾ ਹੋਵੇ ਪਤਾ ਕਰਨ ਗਏ ਉਹਨਾਂ ਨੇ ਆ ਕੇ ਦੱਸਿਆ ਬਕਾਲੇ ਦੀ ਧਰਤੀ ਤੋਂ ਪਤਾ ਕੀਤਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸਪੁੱਤਰ ਉਹਨਾਂ ਦੇ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੋਂ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮਾਤਾ ਗੁਜਰ ਕੌਰ ਜੀ ਇਹ ਤਿੰਨੇ ਰਹਿੰਦੇ ਨੇ ਇਹਨਾਂ ਦਾ ਵੀ ਘਰ ਹੈ ਇੱਥੇ ਇਹ ਪਹਿਲਾਂ ਦੇ ਰਹਿੰਦੇ ਸੀ ਇਹ ਤੇ ਸਾਰੇ ਹੁਣ ਆਏ ਨੇ ਉਸ ਵੇਲੇ ਮੱਖਣ ਸ਼ਾਹ ਲਵਾਣਾ ਕਹਿੰਦਾ ਫਿਰ ਉਹੀ ਨਾ ਹੋਣ ਕਿਤੇ ਚੱਲੀਏ ਜਦੋਂ ਲੱਗਾ ਜਾਣ ਤੇ ਸਾਰੇ ਗੁਰੂਆਂ ਦੇ ਚੇਲੇ ਆ ਗਏ ਮਸੰਦ ਉਹ ਆਖਣ ਨਾ ਜੀ ਨਾ ਉਹ ਤੇ ਐਵੇਂ ਉਹਦਾ ਇਹ ਨਹੀਂ ਪਤਾ ਕਿੱਥੋਂ ਬੋਲੇ ਤੁਹਾਨੂੰ ਤੁਸੀਂ ਨਾ ਜਾਓ ਚੰਗੇ ਸਿਆਣੇ ਬੰਦੇ ਹੋ ਤੁਸੀਂ ਉਹ ਤੇ ਪਤਾ ਹੀ ਨਹੀਂ ਕੀ ਕਹਿ ਦੇਵੇ ਮੱਖਣ ਸ਼ਾਹ ਲਵਾਣੇ ਨੇ ਕਿਸੇ ਦੀ ਪਰਵਾਹ ਨਾ ਕੀਤੀ ਚਲਿਆ ਗਿਆ ਜਦੋਂ ਇਹ ਅੰਦਰ ਗਿਆ ਇਹਨੇ ਵੇਖਿਆ ਦਰਵਾਜ਼ਾ ਬੰਦ ਤੇ ਦਰਵਾਜ਼ਾ ਖੁਦ ਖੜਕਾਉਣਾ ਪਿਆ ਸੋਚਿਆ ਕਹਿੰਦੇ ਇੱਥੇ ਦਰਵਾਜ਼ਾ ਬੰਦ ਕੀਤਾ ਹੋਇਆ ਆਗਿਆ ਲੈ ਕੇ ਅੰਦਰ ਜਾਣ ਦਿੰਦੇ ਨੇ ਉੱਥੇ ਆਪੇ ਆਵਾਜ਼ਾਂ ਮਾਰਦੇ ਨੇ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਉੱਥੇ ਆਪੇ ਆਵਾਜ਼ਾਂ ਮਾਰਦੇ ਨੇ ਤੇ ਸਤਿ ਸੰਗਤ ਜੀ ਫਿਰ ਉੱਥੇ ਜਦੋਂ ਅੰਦਰ ਗਏ ਮਾਤਾ ਨਾਨਕੀ ਜੀ ਨੂੰ ਆਖਿਆ ਮਿਲਣਾ ਹੈ ਮਹਾਰਾਜ ਨੂੰ। ਮਾਤਾ ਨਾਨਕੀ ਜੀ ਕਹਿਣ ਲੱਗੇ ਮੈਂ ਪਹਿਲਾਂ ਅੰਦਰੋਂ ਆਗਿਆ ਲੈ ਕੇ ਆਉਂਦੀ। ਮਾਤਾ ਨਾਨਕੀ ਜੀ ਗਏ, ਲਾਲ ਜੀ ਮੱਖਣ ਸ਼ਾਹ ਲਵਾਣਾ ਮਿਲਣਾ ਚਾਹੁੰਦਾ ਹੈ, ਦਰਸ਼ਨ ਕਰਦਿਓ। ਮਾਤਾ ਜੀ ਲੈ ਆਓ। ਮਾਤਾ ਨਾਨਕੀ ਜੀ ਕਹਿਣ ਲੱਗੇ ਇੱਕੋ ਹੀ ਜਾ ਸਕਦਾ, ਕਮਰਾ ਬਹੁਤਾ ਛੋਟਾ ਹੈ, ਭੋਰੇ ਵਰਗਾ ਛੋਟਾ ਜਿਹਾ, ਕੱਲੇ ਚਲੇ ਜਾਓ। ਮੱਖਣ ਸ਼ਾਹ ਲਵਾਣਾ ਫਿਰ ਗੁਰਮੁਖੋ ਕੱਲਾ ਅੰਦਰ ਗਿਆ। ਜਦੋਂ ਇਹਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਦਰਸ਼ਨ ਕਰਕੇ ਹੀ, ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗਤ ਮੈਂ ਨਾ ਗਤ ਹੈ। ਮਨ ਕਹਿੰਦਾ ਲੱਗਦੇ ਇਹੀ ਨੇ, ਦਗ ਦਗ ਕਰਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਗਿਆ। ਕਾਫੀ ਹੱਦ ਤੱਕ ਪਛਾਣ ਆ ਗਈ। ਫੇਰ ਮੱਖਣ ਸ਼ਾਹ ਲਵਾਣੇ ਨੇ ਸੋਚਿਆ ਮਨਾ ਪਰਖ ਲਈਏ, 50% ਸ਼ਰਧਾ ਬਣ ਗਈ। ਪੰਜ ਮੋਹਰਾਂ ਰੱਖੀਆਂ, ਮੱਥਾ ਟੇਕਿਆ, ਨਾਲ ਹੀ ਕਹਿੰਦਾ ਸੱਚੇ ਪਾਤਸ਼ਾਹ ਦਿਲ ਦੀ ਦੱਸੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਾਇਆ ਦਾ ਸਾਨੂੰ ਲੋਭ ਕੋਈ ਨਹੀਂ, ਮਾਇਆ ਸਾਨੂੰ ਚਾਹੀਦੀ ਨਹੀਂ, ਪਰ ਮੱਖਣ ਸ਼ਾਹ ਹੁਣ ਕਰੀਏ ਕੀ, ਮਾਇਆ ਮੰਗੀ ਬਿਨਾਂ ਤੇਰਾ ਸ਼ੰਕਾ ਦੂਰ ਨਹੀਂ ਹੋਣਾ, ਮਾਇਆ ਮੰਗਣੀ ਪੈਣੀ ਹੈ, ਮਾਇਆ ਦੀ ਸਾਨੂੰ ਲੋੜ ਹੈ ਨਹੀਂ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਕਹਿੰਦੇ ਮੱਖਣ ਸ਼ਾਹ ਸੁਖੀਆਂ ਸੀ 500 ਤੇ ਚੜਾਉਣਾ 5। ਮਹਾਰਾਜ ਕਹਿੰਦੇ ਨੇ ਗੱਲ ਸੁਣ ਲੈ,
ਪੰਜ ਮੋਹਰਾਂ ਰੱਖੀਆਂ ਨੇ, ਪੰਜ ਮੋਹਰਾਂ ਰੱਖੀਆਂ ਨੇ, ਝਾਤੀ ਮਾਰ ਦਿਲ ਆਪਣੇ, ਉਦੋਂ 500 ਸੁਖੀਆਂ ਨੇ, ਝਾਤੀ ਮਾਰ ਦਿਲ ਆਪਣੇ, ਉਦੋਂ 500 ਸੁਖੀਆਂ ਨੇ, ਪੰਜ
ਬਾਹਰ ਜਾ ਕੇ ਵੇਖੋ,
ਬਾਈ ਮੰਜੀਆਂ ਡੱਠੀਆਂ ਨੇ,
ਅਜੜਾ
ਬਾਈ ਮੰਜੀਆਂ ਡੱਠੀਆਂ ਨੇ, ਸੱਚਾ ਗੁਰੂ ਨਹੀਂ ਲੱਭਿਆ, ਹੋਈਆਂ ਲੋਥਾਂ ਕੱਠੀਆਂ, ਸੱਚਾ ਗੁਰੂ ਨਹੀਂ ਲੱਭਿਆ, ਹੋਈਆਂ ਲੋਥਾਂ
ਤੁਸੀਂ ਕਹਿੰਦੇ ਹੋ ਪੰਜ ਮੋਹਰਾਂ ਸੁਖੀਆਂ ਨੇ 500 ਪੰਜ ਰੱਖੀਆਂ ਨੇ ਪਰ ਮੇਰੀ ਵੀ ਮਜਬੂਰੀ ਸੀ ਬਾਹਰ ਲੋਥਾਂ ਇਕੱਠੀਆਂ ਹੋਈਆਂ ਨੇ ਵੇਖੋ ਤੇ ਸਹੀ ਬਾਹਰ ਜਾ ਕੇ ਵੇਖੋ 22 ਗੁਰੂ ਬਣੇ ਬੈਠੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਹੋ ਗਈ ਮੈਨੂੰ ਪੂਰਾ ਗੁਰੂ ਲੱਭ ਗਿਆ ਚਾ ਚੜ ਗਿਆ ਲੱਗਿਆ ਜਾਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਮੱਖਣ ਸ਼ਾਹ ਲਬਾਣੇ ਨੂੰ ਬਾਂਹ ਤੋਂ ਫੜ ਲਿਆ ਕਿੱਥੇ ਚੱਲਿਆ ਕਹਿੰਦਾ ਸੰਗਤ ਨੂੰ ਦੱਸਣ ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਗਿਆ ਅੱਗੇ ਨਾ ਦੱਸੀ ਪੂਰੇ ਗੁਰੂ ਦੀ ਨਿਸ਼ਾਨੀ ਤੈਨੂੰ ਪਤਾ ਲੱਗ ਗਿਆ ਅੱਗੇ ਨਾ ਦੱਸੀ ਕਹਿੰਦਾ ਮਹਾਰਾਜ ਕਿਉਂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ ਅਸੀਂ ਇੱਥੇ ਹੀ ਠੀਕ ਆ ਸਾਨੂੰ ਇੱਥੇ ਹੀ ਆਨੰਦ ਆਉਂਦਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੇ ਦੱਸਣਾ ਮਹਾਰਾਜ ਕਹਿਣ ਲੱਗੇ ਤੇਰਾ ਮੂੰਹ ਕਾਲਾ ਕਰਾਂਗੇ ਇਹਨੇ ਤਵਾ ਚੁੱਕਿਆ ਕਲਖ ਲਾ ਕੇ ਆਪਣੇ ਮੂੰਹ ਤੇ ਮੱਲ ਲਈ ਆਪ ਹੀ ਕਹਿੰਦਾ ਮੈਨੂੰ ਪਤਾ ਹੈ ਮੂੰਹ ਮੈਂ ਆਪਣਾ ਆਪ ਹੀ ਇੱਥੇ ਹੀ ਕਾਲਾ ਕਰ ਲਿਆ ਦਰਗਾਹ ਵਿੱਚ ਉਜਲਾ ਹੋ ਜਾਣਾ ਆਖੋ ਸਪਨਾ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ ਮਹਾਰਾਜ ਸੱਚ ਬੋਲਣਾ ਹੈ ਫਿਰ ਕੋਠੇ ਤੇ ਚੜਿਆ ਤੇ ਇਹਨੇ ਉੱਚੀ ਉੱਚੀ ਆਵਾਜ਼ ਦਿੱਤੀ ਗੁਰੂ ਲਾਧੋ ਰੇ ਗੁਰੂ